ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਕੌਣ ਲੈਂਦਾ ਜੀ? ਕਹਿੰਦੇ ਪਤੀ ਵਰਤ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਕਿ ਪਰਮੇਸ਼ਰ ਪਤੀ ਦਾ ਆਨੰਦ ਸ੍ਰੇਸ਼ਟ ਭਾਗਾਂ ਵਾਲੇ ਬੰਦੇ ਲੈਂਦੇ ਨੇ, ਆਮ ਬੰਦੇ ਨੂੰ ਨੀ ਉਹ ਆਨੰਦ ਆਉਂਦਾ ਹੁੰਦਾ। ਸਹ ਕੀ ਸਾਰ ਸੁਹਾਗਨ ਜਾਣੈ, ਜਿਵੇਂ ਪਤੀ ਦੀ ਸਾਰ ਸੰਭਾਲ ਨੂੰ ਪਤੀ ਵਰਤ ਧਰਮ ਵਾਲੀ ਔਰਤ ਹੀ ਜਾਣ ਸਕਦੀ ਹੈ, ਦੂਜੇ ਨੂੰ ਕੀ ਪਤਾ। ਤਜ ਅਭਿਮਾਨ ਸੁਖ ਰਲੀਆਂ ਮਨ ਹੈ, ਸੋ ਆਪਣੇ ਹੁਸਨ ਦੇ ਹੰਕਾਰ ਨੂੰ ਤਿਆਗ ਕੇ ਸੁਖ ਸਹਿਤ ਰਲੀਆਂ ਮਨ ਹੈ, ਖੁਸ਼ੀਆਂ ਨੂੰ ਭੋਗਦੀ ਹੈ, ਆਨੰਦ ਲੁੱਟਦੀ ਹੈ। ਹੰਕਾਰ ਹੋ ਜਾਂਦਾ ਭਰਾਵਾਂ ਦਾ, ਪੈਸੇ ਦਾ, ਪੇਕਿਆਂ ਦਾ, ਵਿਦਿਆ ਦਾ, ਆਪਣੀ ਸੁੰਦਰਤਾ ਦਾ ਵੀ ਹੰਕਾਰ ਹੋ ਜਾਂਦਾ, ਮੈਂ ਬਹੁਤ ਅੱਛੀ ਹਾਂ। ਕਹਿੰਦੇ ਪਰ ਜਿਹੜੀ ਸਤੀ ਵਰਤ ਆ ਉਹ ਹੰਕਾਰ ਛੱਡ ਕੇ ਆਗਿਆਕਾਰੀ ਹੋ ਕੇ ਚੱਲਦੀ ਹੈ। ਇਸੇ ਪ੍ਰਕਾਰ ਤਨ ਮਨ ਦੇ ਨਾ ਅੰਤਰ ਰੱਖੈ, ਅਵਰਾ ਦੇਖ ਨਾ ਸੁਣੈ ਅਭਾਖੈ। ਇਸ ਪ੍ਰਕਾਰ ਫਰਮਾਉਂਦੇ ਹਨ ਕਿ ਆਪਣਾ ਤਨ ਤੇ ਮਨ ਪਤੀ ਨੂੰ ਦੇ ਦਿੰਦੀ, ਅੰਤਰ ਹੁੰਦਾ ਭੇਦ, ਫਰਕ ਨਹੀਂ ਰੱਖਦੀ, ਪਾਪ ਪਤੀ ਤੋਂ ਕੋਈ ਗੱਲ ਛੁਪਾਉਂਦੀ ਨਹੀਂ। ਇਹ ਉਹਦਾ ਵੱਡਾ ਗੁਣ ਹੁੰਦਾ ਕਿ ਆਪਣੇ ਪਤੀ ਤੋਂ ਕੋਈ ਗੱਲ ਨਾ ਛੁਪਾਉਣੀ, ਛੁਪਾਉਣ ਲੱਗ ਪਈ ਤਾਂ ਰੌਲਾ ਪੈ ਗਿਆ, ਪਤੀ ਤੋਂ ਬਗੈਰ ਹੋਰਨਾਂ ਵੱਲ ਵੇਖਦੀ ਨਹੀਂ, ਅਵਰਾ ਦੇਖ ਨਾ ਸੁਣੈ ਅਭਾਖੈ, ਨਾ ਹੋਰਨਾਂ ਦੇ ਬਚਨ ਵੀ ਨਹੀਂ ਸੁਣਦੀ, ਨਾ ਹੀ ਹੋਰਨਾਂ ਨਾਲ ਬੋਲਦੀ ਹੈ, ਅਭਾਖੈ ਤੋਂ ਭਾਵ। ਇਸੇ ਤਰ੍ਹਾਂ ਕਹਿੰਦੇ ਜਿਵੇਂ ਪਤੀ ਸਤੀ, ਇਹ ਸਤੀ ਵਰਤਾ ਇਸਤਰੀ ਦੀ ਇਹ ਨਿਸ਼ਾਨੀ ਹੁੰਦੀ ਹੈ। ਤਾਂ ਫਿਰ ਫਰਮਾਉਂਦੇ ਹਨ ਬਚਨ, ਸਹਿ ਕੀ ਸਾਰ ਸੁਹਾਗਨ ਜਾਣੈ, ਸਹਿ ਹੁੰਦਾ ਅਕਾਲ ਪੁਰਖ ਦੀ ਸਾਰ ਸੰਭਾਲ ਨੂੰ ਸੁਹਾਗਣ ਤੱਤਵੇਤਾ ਮਹਾਤਮਾ ਰੂਪ ਸਖੀਆਂ ਜਾਣਦੀਆਂ ਨੇ। ਤਾਜਾ ਅਭਿਮਾਨ ਸੁਖ ਰਲੀਆਂ ਮਨ ਹੈ, ਜਾਤੀ ਧਨ ਵਿਦਿਆ ਅਤੇ ਦੇਹ ਆਦਿਕਾਂ ਦੇ ਹੰਕਾਰ ਨੂੰ ਤਿਆਗ ਕੇ ਸੁਖ ਪੂਰਵਕ ਖੁਸ਼ੀਆਂ ਨੂੰ ਭੋਗਦੀਆਂ ਨੇ। ਤਨ ਮਨ ਦੇ ਨਾ ਅੰਤਰ ਰੱਖੈ, ਤਨ ਮਨ ਧਨ ਸਭ ਪਰਮੇਸ਼ਰ ਅਰਪਣ ਕਰ ਦਿੰਦੀਆਂ, ਨਾ ਅੰਤਰ ਰੱਖੈ ਭੇਦ ਨਹੀਂ ਕੋਈ ਰੱਖਦੀਆਂ। ਅਵਰਾ ਦੇਖ ਨਾ ਸੁਣੈ ਅਭਾਖੈ, ਪਰਮੇਸ਼ਰ ਪਤੀ ਤੋਂ ਬਿਨਾਂ ਹੋਰ ਦੇਵੀ ਦੇਵਤਿਆਂ ਵੱਲ ਨਹੀਂ ਦੇਖਦੀਆਂ ਅਤੇ ਨਾ ਹੀ ਦੇਵੀ ਦੇਵਤਿਆਂ ਦੀਆਂ ਗੱਲਾਂ ਸੁਣਦੀਆਂ, ਨਾ ਹੀ ਉਹਨਾਂ ਵੱਲ ਬੋਲਦੀਆਂ। ਉਹਨਾਂ ਨਾਲ ਉਹ ਆ ਵੀ ਜਾਂਦੇ ਨੇ ਕਈ ਵਾਰ ਬੰਦਗੀ ਵਾਲਿਆਂ ਕੋਲ, ਕਹਿੰਦੇ ਬੋਲ ਕੀ ਚਾਹੀਦਾ, ਕੀ ਮੰਗਦਾ, ਲਿਆ ਤੇਰੀ ਇੱਛਾ ਪੂਰੀ ਕਰੀਏ। ਭਾਈ ਅਸੀਂ ਕੀ ਲੈਣਾ, ਅਸੀਂ ਗੁਰੂ ਨਾਨਕ ਸਾਹਿਬ ਤੋਂ ਹੁਣ ਲੈਣਾ। ਮਹਾਂਪੁਰਖ ਵੀ ਬੇਝਕ ਹੋ ਕੇ ਕਹਿੰਦੇ, ਅਭਿਆਸੀ ਵੀ ਕਹਿ ਦਿੰਦੇ ਨੇ, ਨਹੀਂ ਜੀ ਨਹੀਂ ਸਾਨੂੰ ਕੁਛ ਨਹੀਂ ਚਾਹੀਦਾ, ਤੁਸੀਂ ਜਾਓ, ਬਾਬੇ ਨਾਨਕ ਦਾ ਦਿੱਤਾ ਸਭ ਕੁਛ ਹੈ। ਭਾਵ ਆਪਣੀ ਜੇਬਾਂ ਨਾਲ ਦੇਵਤਿਆਂ ਦੇ ਨਾਮ ਵੀ ਨਹੀਂ ਲੈਂਦੀਆਂ ਉਹ, ਕਿਉਂਕਿ ਉਹ ਬਹੁਤ ਜ਼ਿਆਦਾ ਪੱਕੀਆਂ ਹੁੰਦੀਆਂ ਨੇ। ਸੋ ਕਤ ਜਾਣੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨਾ ਪਾਈ ਰਹਾਓ। ਉਹ ਤੱਤਵੇ ਤਾਂ ਮਹਾਤਮਾ ਰੂਪ ਸਖੀਆਂ ਪਰਾਈ ਪੀੜਾ ਨੂੰ ਕਰ ਜਾਣਦੀਆਂ ਨੇ, ਜਿਨ੍ਹਾਂ ਦੇ ਅੰਦਰ ਸੰਸਾਰਕ ਦਰਦ ਕੋਈ ਪਈ ਹੀ ਨਹੀਂ, ਭਾਵ ਉਹ ਆਪ ਸੁਖੀ ਹੋਣ ਕਰਕੇ ਸਾਰਿਆਂ ਨੂੰ ਸੁਖੀ ਸਮਝਦੇ ਨੇ। ਇਸ ਕਰਕੇ ਉਹ ਬੰਦਾ ਭਲਾ ਪਰਾਈ ਜਿਹੜੀ ਹੁੰਦੀ ਨਾ ਪ੍ਰੇਮ ਪੀੜਾ ਨੂੰ ਕਿਵੇਂ ਜਾਣ ਸਕਦਾ, ਜਿਹਦੇ ਅੰਦਰ ਪ੍ਰੇਮ ਪੀੜਾ ਪਈ ਹੀ ਨਹੀਂ। ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਜਰੀਆ, ਦੁਖੀ ਦੁਹਾਗਨ ਦੋਏ ਪੱਖ ਹੀ ਨੀ। ਜੇ ਪ੍ਰਤੱਖ ਛੁੱਟੜ ਜਿਹੜੀ ਔਰਤ ਆ ਨਾ, ਦੁਖੀ ਅਤੇ ਦੋਨਾਂ ਪੱਖਾਂ ਤੋਂ, ਭਾਵ ਸਹੁਰੇ ਤੇ ਪੇਕੇ ਘਰ ਵਿੱਚ ਸੁੱਖਾਂ ਤੋਂ ਰਹਿਤ ਰਹਿੰਦੀ ਹੈ, ਇਸੇ ਤਰ੍ਹਾਂ ਜੋ ਜੀਵ ਰੂਪ ਇਸਤਰੀ ਛੁੱਟੜ ਹੈ, ਭਾਵ ਜੀ ਨੇ ਪਤੀ ਪਰਮੇਸ਼ਰ 'ਚ ਸ਼ਰਧਾ ਨਹੀਂ ਰੱਖੀ, ਦੋਏ ਪੱਖ ਹੀ ਨਹੀਂ। ਦੋ ਕਿਹੜੇ ਨੇ, ਉਹਦੇ ਲੋਕ ਪਰਲੋਕ ਦੋਨੋਂ ਹੀ ਸੁੱਖਾਂ ਤੋਂ ਰਹਿਤ ਹੋ ਜਾਂਦੇ, ਗਿਆਨ ਵਿਰਾਗ ਤੋਂ ਰਹਿਤ ਹੋ ਜਾਂਦੇ ਨੇ, ਜੀਵ ਈਸ਼ਵਰ ਦੀ ਏਕਤਾ ਕਰਨ ਤੋਂ ਰਹਿਤ। ਜਿਨ ਨਾਹ ਨਿਰੰਤਰ ਭਗਤ ਨਾ ਕੀਨੀ, ਸੋ ਜਿਹਨੇ ਨਿਰੰਤਰ ਹੁੰਦੀ ਇੱਕ ਰਸ ਨਾਹ ਹੁੰਦਾ ਪਤੀ ਪਰਮਾਤਮਾ ਦੀ ਜਿਹੜੀ ਆ ਨਾ ਪ੍ਰੇਮਾ ਭਗਤੀ, ਉਹ ਨਹੀਂ ਕੀਤੀ ਇੱਕ ਰਸ ਪਰਮੇਸ਼ਰ ਦੀ ਭਗਤੀ ਜਿਨ੍ਹਾਂ ਨੇ ਨਹੀਂ ਕੀਤੀ ਹੈ। ਪੁਰ ਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਕਹਿੰਦੇ ਪੁਰ ਸਲਾਤ ਕਾ ਪੰਥ ਦੁਹੇਲਾ, ਵੈਤਰਨੀ ਨਦੀ ਉੱਤੇ ਦੁੱਖਾਂ ਨਾਲ ਪੂਰਨ ਸਲਾਤ ਪੁਲ ਦਾ ਜਿਹੜਾ ਰਾਹ ਦੁਹੇਲਾ, ਭਾਵ ਕਠਿਨ ਹੈ ਉਹ ਬਾਟ, ਖੰਡੇ ਦੀ ਧਾਰ ਨਾਲ ਤਿੱਖੀ ਤੇ ਵਾਲ ਤੋਂ ਬਰੀਕ ਹੁੰਦੀ ਆ ਉਹ ਬਾਟ, ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਵਾਲੋਂ ਨਿੱਕੀ ਪੁਰ ਸਲਾਤ ਕੰਨੀ ਨਾ ਸੁਣੀ ਆਏ। ਕਈ ਕਹਿੰਦੇ ਹੈ ਹੀ ਨਹੀਂ ਇਹ ਹਮਾਰਾ ਚ ਲਿਖਿਆ, ਇਹ ਤਾਂ ਆਉਣਾ ਹੀ ਆਉਣਾ ਰਾਹ, ਜੇ ਮਾੜੇ ਕੰਮ ਕਰੋਗੇ, ਜੇ ਗੁਰੂ ਵਾਲੇ ਬਣੋਗੇ, ਫਿਰ ਸਿੱਧਾ ਹੀ ਜਹਾਜ਼ ਆ ਆਪਣੇ ਕੋਲੇ, ਫਿਰ ਨਹੀਂ ਆਉਂਦਾ ਰਸਤੇ ਚ ਕੁਛ। ਪਾਪੀਆਂ ਦੀ ਦਸ਼ਾ ਦੱਸਦੇ ਨੇ, ਦੁਖੀਆ ਦਰਦ ਬੰਦ ਦਰ ਆਇਆ, ਇਹ ਦਰਦਬੰਦ ਪੀੜਾ ਦੇ ਜਾਣਨ ਵਾਲੇ ਅਕਾਲ ਪੁਰਖ, ਮੈਂ ਦੁਖੀ ਹੋ ਕੇ ਆਪਦੇ ਸਤਸੰਗ ਰੂਪੀ ਦਰਵਾਜ਼ੇ ਤੇ ਆਇਆ ਜੀ, ਬਹੁਤ ਪਿਆਸ ਜਵਾਬ ਨਾ ਪਾਇਆ। ਮੈਨੂੰ ਤੇਰੇ ਦਰਸ਼ਨ ਦੀ ਬਹੁਤ ਇੱਛਾ ਲੱਗ ਰਹੀ ਹੈ, ਪਰ ਅਜੇ ਤੱਕ ਮੈਂ ਕੋਈ ਉੱਤਰ ਨਹੀਂ ਪ੍ਰਾਪਤ ਕੀਤਾ। कह रविदास सरन प्रभ तेरी, ज्यों जन हो त्यों कर गत मेरी। भगत रविदास जी फरमाउंदे ने, हे भगवान हे परमेश्वर, मैं सेवक ने आपदे चरण कमलों की शरण ग्रहण कीती है, जिस तरह जाणो मेरी उवें मुक्ति कर दिओ कृपा करके। हुण सूही वराग दा उपदेश दिंदे ने, जो दिन आवै सो दिन जाही, करना कूच रहन थिर नाही। कहने जो दिन आउंदा चढ़दा है, जिहड़ा दिन सूरज चढ़ गया शाम होनी होई है, उह दिन बतीत हो जांदा है। जो भी संसार विच आया उहने कूच चलाना जरूर करना है, किसे ने भी इत्थे स्थित नहीं रहना। ज्यों ज्यों उम्र पूरी होनी है, दर कूच कूचा कर गए आवरे पे चलनहार। संग चलत है हम पी चलना, दूर गबन सिर उपर मरना। फरमाउंदे ने सारे संगी चले जा रहे ने भाई, चले गए ने बाकी, उन्हां दी भी न्याई। कहिंदे असीं भी चले जाणा है, जिस मौत दा गबन तुसीं दूर समझ रहे हो, उह मरना थोड़े सिर ते ही खड़ा। जिस वेले मरना सिर ते आया तां दूर गमन करना पायो, क्योंकि परलोक दा पेंडा धर्म शास्त्र विच साल भर दा लिखिया। इस करके 794 अंग ते फरमाउंदे अगे, क्या तू सोया जाग अयाना, तैं जीवन जग सच कर जाना रहाओ। कहने अयाना भाव अग्ञात जीव, तू की अविद्या रूप नींद सुता पिया बई, वाहिगुरु के भजन सिमरन द्वारा ज्ञान जागत जागना कर। तू झूठे जीवन नू ए जगत नू सच्चा करके समझी बैठा। विश्राम दे के फरमाउंदे ने, जिन जियो दिया सो रिजक अम्बरावै, सब घट पीतर हाट चलावै। जिस परमात्मा ने जियो जिउणा दिता, जीव आत्मा दिता है, शरीर दिता है, जिन्हें देह विच जीव नू स्थित कर दिता है, वह सारिआं नू रिजक खाण पाण अम्बरावै हुंदा पहुंचाउंदा है। साखी रूप होके घट शरीर दे विच सारियां हाट इंद्रियां नू चलाउंदा, हाट मतलब इंद्रियां, साखी रूप होके आत्मा रूप होके चलाउंदा आपां नू। कहते जी दसो फिर की करिए हुण, कर बंदगी छाड़ मैं मेरा, हिरदय नाम समार सवेरा। कहते इस तरह कर्म कर कि तू मेर तेर छड़ के वाहिगुरु की बंदगी कर। मेरी मेरी क्या कर है जिन दिया सो प्रभ लोड़। सवेरा हुंदा अमृत वेले उठ के अपने दिल विच नाम नू याद करिया कर। जन्म सिरानो पंथ ना सवारा, सांझ परी दह दिस अंधियारा। तेरा मनुखा जन्म निष्फली सरानों तो पाप बतीत हो रहा, पर तैं अगला जिहड़ा परलोक का रस्ता संवारिया नहीं। जिवें यह असूल ही है भी जिस वेले सांझ पैंदी है, संध्या शाम पैंदी है, तां दह दिस हुंदा चारे पासे हर पासे अंधेरा ही अंधेरा छा जांदा। इसे तरह जदों बिरध अवस्था रूपी जिहड़ी सांझ पै गई ना, शाम का वक्त हो गया, जदों संध्या संध्या कहिंदे इहनूं संध्या हो गई, दसा इंद्रियां विच जड़ता रूप नेरा फैल जाना, उस वेले तेरे कोलों कुछ नहीं होना। अखां तेरियां डैड दिखदे ही नहीं, कहिंदा कन्न हुण सुणदे ही नहीं, सारा कुछ ही खत्म हो जाना तेरा। कह रविदास निदान दिवाने, चेतस नाही दुनिया फन खाने। सो फरमाउंदे हन बचन पावन इस प्रकार रविदास भगत जी, हे निदान, निदान कहिए मूर्ख नूं, निदान कहिंदे अंत नूं, कहने अंत नूं मूर्खा चलिया दिवानिया चलिया, हुण तेरा निदान अंत आ रहा, इस करके तू कुछ निदान निदान कहने दवाई बूटी नूं दवाई बूटी कर लै। तू अकाल पुरख नूं सिमरदा नहीं, जिस दुनिया च लग्या होया, फनाह दा घर है दुनिया, फन खाने फनाह दा खाना जो दुनिया है, इस विच तू परमात्मा नूं याद नहीं करदा। ये फन खाने जा जा बढ़दा है, जिहड़े जिथे फन करदा, कहने बड़े फन करके आए अज ते खाने खा के आए हैं दुनिया च, रब याद नहीं तेनों, केल करेंदे हंज नो चिंते बाज पे, फिर फन कर दे ही आ जाना उन्होंने काले मूह आलिया ने, ये बाले फन शन ना करिया करो। सूही उच्चे मंदर साल रसोई, एक करी फुन रह ना होई। हुण एक अमीर आदमी बड़े सोहने घर दे विच तैयार करके संबंधियां दे मोह च फसिया होया, बड़ा जा अपना घारा घारा, वह कहने इन्ना भी फसीदा हुंदा। उच्चे मंदर साल रसोई, सूही च फिर भाई जो तू बड़े बड़े मंदिर मकान ते वक्ख वक्ख रसोई की साल हुंदी जगह बनवा रहे, रसोई की वक्री, आराम करन की वक्री, इशनान करन की वक्री, जिस वेले सुआस पूरे हो गए तो एक घड़ी भी इन्हां मंदरां च रहना नहीं होवेगा। कहने ना बनाइए, बनाओ रहो, ठंडा तत्ता पानी इकट्ठा होंदा, नहा लो, ਨਹਾ ਕੇ ਇਹ ਥੋੜ੍ਹੀ ਵੀ ਹੁਣ ਪੁੱਠੇ ਕੰਮ ਕਰੋ, ਨਿਤਨੇਮ ਕਰੋ, ਬਾਣੀ ਪੜ੍ਹੋ, ਇਹ ਨਹੀਂ ਰੋਕਦੇ ਕਿਸੇ ਗੱਲ ਤੋਂ। ਪਰ ਇਉਂ ਕਹਿੰਦੇ ਵੀ ਤੂੰ ਤੈਨੂੰ ਜਿਹੜੇ ਘਰ ਘਾਟ ਦਿੱਤੇ, ਪਹਿਲਾਂ ਜੰਗਲਾਂ 'ਚ ਰਹਿੰਦਾ ਹੁੰਦਾ ਸੀ, ਜੰਗਲਾਂ 'ਚ ਰਹਿ ਕੇ ਤੂੰ ਔਖਾ ਹੁੰਦਾ ਸੀ, ਅਸੀਂ ਬੰਦੇ ਨੂੰ ਚਲੋ ਘਰ ਦੇ ਦਿੰਦੇ ਹਾਂ, ਜੰਗਲਾਂ 'ਚ ਠੰਡੇ ਪਾਣੀ ਨਾਲ ਨਹਾਉਂਦਾ ਸੀ, ਰੋਟੀ ਦਾ ਤੈਨੂੰ ਉੱਥੇ ਔਖਾ ਸੀ, ਇੰਨਾ ਅਰੇਂਜਮੈਂਟ ਘਰ ਦਾ ਜਿਹੜਾ ਕੀਤਾ ਬੰਦੇ ਵਾਸਤੇ ਸਿਰਫ ਬੰਦਗੀ ਲਈ ਕੀਤਾ ਸੀ। ਇਹ ਜਵਾਨ ਹੋਰ ਹੀ ਪਾਸੇ ਚੱਲ ਪਿਆ, ਕਹਿੰਦਾ ਚਲੋ ਹੁਣ ਘਰ ਘਾਟ ਮਿਲ ਗਿਆ, ਜੰਗਲ 'ਚ ਤਾਂ ਪਤਾ ਲੱਗ ਜਾਂਦਾ ਸੀ ਫਲਾਨਾ ਸਾਧੂ ਉੱਠ ਕੇ ਨਹਾ ਲਿਆ, ਹੁਣ ਪਾਠ ਕਰ ਰਿਹਾ, ਘਰੇ ਤਾਂ ਕੁੰਡੀ ਲਾ ਕੇ ਪਤਾ ਹੀ ਲੱਗਦਾ ਨਹਾਤਾ ਕਿ ਨਹੀਂ ਨਹਾਤਾ, ਨਾ ਪਾਠ ਕੀਤਾ ਕਿ ਨਹੀਂ ਕੀਤਾ, ਉਦੋਂ ਹੀ ਪਤਾ ਲੱਗ ਜਾ। ਜਾਚ ਪਾ ਕੇ ਸੈਂਟ ਜੀ ਛਿੜ ਕੇ ਗੱਡੀ 'ਚ ਬਹਿ ਕੇ ਚੱਲ ਪਿਆ, ਪਾਠ ਕੀਤਾ, ਉਹ ਕਰਕੇ ਆਇਆ ਜੀ ਅੰਦਰ ਕਿੰਨੇ ਮਿੰਟ, ਆਹ 5 ਮਿੰਟ ਲਾਏ ਨੇ, ਵਾਹਿਗੁਰੂ ਵਾਹਿਗੁਰੂ ਕੀਤਾ, ਕਬੂਤਰ ਨੂੰ ਅੱਖਾਂ ਮੀਚ ਕੇ 5 ਮਿੰਟ ਲਾਉਣ ਨਾਲ ਗੱਲ ਨਹੀਂ ਬਣਦੀ। ਮਹਾਰਾਜ ਕਹਿੰਦੇ ਨੇ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਿਹਨੂੰ ਬੜੇ ਪ੍ਰੇਮ ਨਾਲ ਪਾਲਦੇ ਪੋਸਦੇ ਹੋ, ਇਹ ਸਰੀਰ ਕਾਲ ਅੱਗ ਦੇ ਸਾਹਮਣੇ ਇਸ ਤਰ੍ਹਾਂ ਹੈ ਜਿਵੇਂ ਪ੍ਰਤੱਖ ਅੱਗ ਦੇ ਸਾਹਮਣੇ ਘਾਹ ਦਾ ਫਿੜਕਾ ਜਿਹਾ ਬਣਾਇਆ ਹੁੰਦਾ, ਪਿੰਡਾਂ ਦੇ ਜਿੱਥੇ ਡੰਗਰ ਬੰਨੇ ਹੁੰਦੇ ਨਾ, ਉੱਥੇ ਘਾਹ ਦਾ ਇੱਕ ਫਿੜਕਾ ਜਿਹਾ ਬਣਾ ਕੇ ਉਹ ਰੱਖਿਆ ਹੁੰਦਾ ਸੀ, ਬਾਂਸ ਕੱਟ ਕੱਟ ਕੇ ਉਹਨੂੰ ਫਿਰ ਵਿੱਚ ਘਾਹ ਜਿਹਾ ਪਰਾਲੀ ਜਿਹੀ ਪਾ ਕੇ ਦਰਵਾਜ਼ਾ ਜਿਹਾ, ਕਹਿੰਦੇ ਉਹ ਜਦੋਂ ਉਹਨੂੰ ਅੱਗ ਲੱਗਦੀ ਉਹ ਦੇਰ ਨਹੀਂ ਲੱਗਦੀ, ਤੇਰਾ ਸਰੀਰ ਵੀ ਐਂ ਹੈ, ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ। ਜਿਸ ਵੇਲੇ ਅਗਨੀ ਦੇ ਪ੍ਰਭਾਵ ਨਾਲ ਘਾਹ ਸੜ ਜਾਂਦਾ ਤਾਂ ਮਿੱਟੀ ਨਾਲ ਰਲ ਜਾਂਦਾ, ਇਸੇ ਪ੍ਰਕਾਰ ਸਰੀਰ ਵੀ ਸੜ ਕੇ ਮਿੱਟੀ ਰੂਪ ਹੋ ਜਾਂਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ। ਸੋ ਇਸ ਕਰਕੇ ਭਾਈ ਸਕੇ ਭਰਾ ਤੇ ਬੰਧ ਰਿਸ਼ਤੇਦਾਰ ਕੁਟੰਬ ਆਪਣਾ ਜੋ ਪਰਿਵਾਰ ਹੈ ਇਹ ਸਹੇਰਾ ਭਾਵ ਇਕੱਠਾ ਹੋਇਆ ਹੋਇਆ ਜਿਹੜਾ ਸਾਰਾ ਇਸ ਤਰ੍ਹਾਂ ਉਸ ਸਹੇੜਿਆ ਹੋਇਆ ਜਿਹੜੇ ਉਹ ਸਾਰੇ ਹੀ ਸਵੇਰੇ ਸਵੇਰੇ ਕੱਢਣ ਲੱਗ ਪੈਂਦੇ। ਕਹਿੰਦੇ ਫਿਰ ਧੁੱਪ ਬਹੁਤੀ ਚੜ੍ਹ ਜੂ, ਆਪਾਂ ਸੜਾਂਗੇ, ਧੁੱਪ 'ਚ ਹੁਣੇ ਤਾਂ ਸੜਨਾ ਹੀ ਹੈ, ਜਲਦੀ ਲੈ ਚੱਲੋ, ਫੁੱਲ ਨਾ ਜਾਵੇ ਲੰਬਾ ਨਾ ਹੋ ਜਾਏ, ਤੀਲੇ ਲੈ ਲੈ ਮਿਣਦੇ ਫਿਰ ਉਹਨੂੰ, ਕਾਢੋ ਕਾਢੋ। ਹੋਈ ਘਰ ਕੀ ਨਾਰ ਰਹਿ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਜੋ ਘਰ ਦੀ ਔਰਤ ਉਰੇ ਭਾਵ ਗਲ ਨਾਲ ਲੱਗਦੀ ਸੀ ਆ ਕੇ, ਕਹਿੰਦੇ ਉਹ ਤਾਂ ਹੁਣ ਕਹਿੰਦੀ ਪ੍ਰੇਤ ਹੈ ਪ੍ਰੇਤ ਹੈ, ਭੱਜ ਲਓ ਭੱਜ ਲਓ। ਇਸ ਕਰਕੇ ਇਹਨਾਂ ਸੰਬੰਧੀਆਂ ਦਾ ਖਹਿੜਾ ਵੀ ਤਿਆਗ ਦੇ, ਮਰ ਕੇ ਜੋ ਇੱਦਾਂ ਹੋਣਾ ਜਿਉਂਦੇ ਜੀ ਇੱਦਾਂ ਹੋ ਜਾ ਤੂੰ। ਕਹਿ ਰਵਿਦਾਸ ਸਭੈ ਜੱਗ ਲੁੱਟਿਆ, ਭਗਤ ਰਵਿਦਾਸ ਜੀ ਕਹਿੰਦੇ ਸਾਰਾ ਸੰਸਾਰ ਮੋਹ ਆਦਿਕ ਠੱਗਾਂ ਨੇ ਲੁੱਟ ਲਿਆ, ਕਾਮ ਨੇ ਲੁੱਟ ਲਿਆ, ਕਿਸੇ ਨੂੰ ਕ੍ਰੋਧ ਨੇ ਲੁੱਟ ਲਿਆ, ਮੋਹ ਨੇ ਅਹੰਕਾਰ ਨੇ। ਕਹਿੰਦੇ ਤੁਸੀਂ ਕਿਵੇਂ ਬਚੇ? ਹਮ ਤਾਂ ਏਕ ਰਾਮ ਕਹਿ ਛੁੱਟਿਆ, ਮੈਂ ਤਾਂ ਗੁਰੂ ਦੇ ਰਾਹੀਂ ਇੱਕ ਰਾਮ 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 ਕਰਕੇ ਛੁੱਟ ਗਿਆ, ਨਾਮ ਜਪਿਆ, ਇਹਨਾਂ ਕਾਮ ਆਦਿਕਾਂ ਦੁਸ਼ਮਣਾਂ ਤੋਂ ਛੁੱਟ ਗਿਆ ਹੈ। ਤੁਸੀਂ ਵੀ ਰਾਮ ਦਾ ਨਾਮ ਸਿਮਰਨ ਕਰਕੇ ਇਹਨਾਂ ਦੁਸ਼ਮਣਾਂ ਤੋਂ ਬਚ ਜਾਓ, ਵਾਹਿਗੁਰੂ ਵਾਹਿਗੁਰੂ ਕਰ ਲਓ। ਇਹ ਗੁਰਮੰਤਰ ਪਹਿਲਾਂ ਹੁੰਦਾ ਸੀ ਰਾਮ ਰਾਮ, ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਵਾਹਿਗੁਰੂ ਬਖਸ਼ਿਆ, ਸਾਰੇ ਯੁੱਗਾਂ ਦਾ ਇਕੱਠਾ ਹੀ ਜਾਪ ਕਰਤਾ, ਪਰਮੇਸ਼ਰ ਦਾ ਨਾਮ ਦੇ ਤਾ ਆਪਾਂ ਸਾਰਿਆਂ ਨੂੰ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ। ਜਿਸ ਵੇਲੇ ਸ਼ੇਖ ਫਰੀਦ ਜੀ ਤਪ ਕਰਦੇ ਕਰਦੇ ਥੱਕ ਗਏ, 12 ਵਰਿਆਂ ਦੇ ਤਪ ਮਗਰੋਂ ਅਕਾਲ ਪੁਰਖ ਦੇ ਦਰਸ਼ਨ ਪ੍ਰਾਪਤ ਨਾ ਹੋਏ, ਬਹੁਤ ਮਨ ਕਾਲਾ ਪਿਆ, ਜੰਗਲ ਵਿੱਚ ਇੱਕ ਦਰਖਤ ਦੇ ਹੇਠਾਂ ਬੈਠ ਕੇ ਵਿਛੋੜੇ ਦੀ ਗੱਲ ਕਰਨ ਲੱਗੇ। ਫਿਰ ਤਪ ਤਪ ਲੋਹੇ ਲੋਹੇ ਹੱਥ ਮਰੋ ਰੋ, ਬਾਵਲ ਹੋਈ ਸੋ ਸਹਲੋ ਰੋ। ਤਪ ਰੂਪੀ ਅਗਨੀ ਨੂੰ ਤਪ ਕੇ ਪ੍ਰਾਣਾਂ ਨੂੰ ਭੁੱਖ ਤੇ ਨਾਲ ਚੁਲਸਾ ਚੁਲਸਾ ਕੇ ਹੁਣ ਹੱਥਾਂ ਨੂੰ ਮਰੋੜਦੀਆਂ, ਚੱਸਦੀਆਂ, ਮਲਦੀਆਂ, ਕਿਉਂਕਿ ਹੇ ਸੌ ਪਤੀ ਅਕਾਲ ਪੁਰਖ, ਆਪਦੇ ਦਰਸ਼ਨਾਂ ਨੂੰ ਚਾਹੁੰਦੀ ਹੋਈ ਮੈਂ ਬਾਵਲ ਝੱਲੀ ਹੋ ਗਈ ਹਾਂ, ਪਰ ਆਪਦਾ ਦਰਸ਼ਨ ਫੇਰ ਵੀ ਨਹੀਂ ਹੋਇਆ, ਇਸ ਲਈ ਤਪ ਹੁੰਦਾ ਦੁਖੀ ਹੋ ਕੇ ਲੋਹੇ ਲੋਹੇ ਸੜ ਸੜ ਕੇ ਮੈਂ ਹੱਥ ਮਲਦੀ ਹਾਂ। ਤੈ ਸਹਿ ਮਨ ਮਹਿ ਕੀ ਆਰੋਸ, ਮੁਝ ਅਵਗਨ ਸਹਿ ਨਾਹੀ ਦੋਸ। ਇਹ ਸਾਹ ਅਕਾਲ ਪੁਰਖ ਕੀ ਤੈ ਭਾਵ ਤੂੰ ਆਪਣੇ ਮਨ ਵਿੱਚ ਗੁੱਸਾ ਕੀਤਾ ਜਿਸ ਕਰਕੇ ਦਰਸ਼ਨ ਨਹੀਂ ਦਿੱਤਾ? ਨਹੀਂ ਨਹੀਂ, ਆਪ ਵਿੱਚ ਕਸੂਰ ਨਹੀਂ, ਤਾਂ ਮੇਰੇ 'ਚ ਹੀ ਔਗਣਾ। ਇਹ ਸਹਿ ਤੋਂ ਭਾਵ ਅਕਾਲ ਪੁਰਖ ਆਪ ਕੋਈ ਆਪ ਦੇ ਵਿੱਚ ਕੋਈ ਦੋਸ਼ ਨਹੀਂ। ਫਿਰ ਦੋਸ਼ ਨਾ ਹੀ ਸੁਖੈ ਦਾਤੇ ਹੋਂ ਵਿਛੜੀ ਬੁਰਿਆਰੇ, ਬਿਨਵੰਤ ਨਾਨਕ ਦਇਆ ਧਾਰੋ ਘਰ ਆਹੋ ਨਾ ਪਿਆਰੇ। ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੈ ਪਛਤਾਨੀ ਰਹਾਓ। ਆਪਣੇ ਕਰਮਾਂ ਕਰਕੇ ਇਹ ਸਾਹਿਬ ਮਾਲਕ ਮੈਂ ਆਪਦੀ ਪ੍ਰਾਪਤੀ ਦੀ ਸੰਭਾਲ ਨਹੀਂ ਕਰਨਾ ਜਾਣੀ, ਜੋਬਨ ਤੇ ਬਲ ਨੂੰ ਸੁੱਕੇ ਪੱਤੇ ਖਾ ਕੇ ਵਿਅਰਥ ਗਵਾਇਆ ਤੇ ਹੁਣ ਪਿੱਛੋਂ ਪਾਛਾਤਾਪ ਕਰਦੀ ਹੈ। ਸੋ ਸ਼ੌਂਕ ਅਵਸਥਾ ਰੂਪੀ ਜੋਬਨ ਖੋ ਕੇ ਪਿੱਛੋਂ ਪਛਚਾਤਾਪ ਕਰਦੀ ਹਾਂ ਹੁਣ ਮੈਂ। ਜਦ ਫਰੀਦ ਜੀ ਇਸ ਤਰ੍ਹਾਂ ਵਿਰਲਾਪ ਕਰ ਰਹੇ, ਉੱਥੋਂ ਇੱਕ ਮਹਾਤਮਾ ਲੰਘੇ, ਫਰੀਦ ਦੇ ਸਰੀਰ ਦਾ ਕਾਲਾ ਰੰਗ ਦੇਖ ਕੇ ਕੋਇਲ ਨੂੰ ਮੁੱਖ ਰੱਖ ਕੇ ਅਨੁਕਤੀ ਅਲੰਕਾਰ ਨਾਲ ਫਿਰ ਕਥਨ ਕਰਦੇ ਨੇ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰਹਿ ਜਾਲੀ। ਇਹ ਕਾਲੀ ਕੋਇਲ ਤੂੰ ਕਿਹੜੇ ਗੁਣ ਭਾਵ ਉਗਣ ਕਰਕੇ ਕਾਲੀ ਹੋ ਗਈ। ਇਹ ਗੱਲ ਸੁਣ ਕੇ ਫਰੀਦ ਜੀ ਨੇ ਵਿਚਾਰਿਆ, ਸੰਤਾਂ ਨੇ ਕੋਇਲ ਨੂੰ ਤਾਂ ਭਲਾ ਕੀ ਕਹਿਣਾ, ਇਹ ਤਾਂ ਮੈਨੂੰ ਕਹਿ ਰਹੇ। ਫਰੀਦ ਜੀ ਉੱਠ ਕੇ ਸੰਤਾਂ ਦੇ ਚਰਨੀ ਡਿੱਗ ਕੇ ਕਹਿੰਦੇ ਨੇ, ਇਹ ਸਾਂਝੀ ਹਾਂ ਮੈਂ ਆਪਣੇ ਪ੍ਰੀਤਮ ਦੇ ਬਿਰਹਿ ਵਿਛੋੜੇ ਰੂਪ ਅੱਗ ਨਾਲ ਸੜ ਰਹੀ ਹਾਂ। ਬਿਰਹਿ ਬਿਹੂਨ ਕਤੈ ਸੁੱਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਉਹ ਪਤੀ ਦੀ ਪ੍ਰਾਪਤੀ ਹੋਏ ਤੋਂ ਬਿਨਾਂ ਭਲਾ ਕਤਹਿ ਭਾਵ ਕਿਸ ਤਰ੍ਹਾਂ ਸੁੱਖ ਪਾਉਣਾ ਕਰਾਂ। ਪਰ ਇਹ ਮੈਂ ਨਿਸ਼ਚੇ ਕੀਤਾ ਹੋਇਆ ਕਿ ਜਿਸ ਵੇਲੇ ਅਕਾਲ ਪੁਰਖ ਕਿਰਪਾਲੂ ਹੁੰਦਾ ਹੈ ਉਸ ਵੇਲੇ ਹੀ ਉਹ ਆਪਣੇ ਨਾਲ ਮਿਲਾ ਲੈਂਦਾ, ਪਰ ਇਹ ਗੱਲ ਦਾ ਪਤਾ ਨਹੀਂ ਲੱਗਦਾ ਕਿਰਪਾਲੂ ਕਿਸ ਤਰ੍ਹਾਂ ਹੁੰਦਾ। ਵਿਧਣ ਖੂਹੀ ਮੁੰਧ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਵਿਧਣ ਹੁੰਦਾ ਦੁੱਖ ਦਾ ਹੀ ਸੰਸਾਰ ਰੂਪੀ ਖੂਹ ਹੈ, ਖੂਹੀ ਹੈ ਜਿਹੜੀ, ਇਹ ਖੂਹੀ ਵਿੱਚ ਮੈਂ ਮੁੰਧ ਇਸਤਰੀ ਇਕੱਲੀ ਪੈ ਰਹੀ ਹਾਂ। ਇਕੱਲੀ ਕਿਵੇਂ, ਕਹਿੰਦੇ ਬੰਦਗੀ ਹੋਰ ਤਾਂ ਕੋਈ ਕਰਦਾ ਹੀ ਨਾਲ ਰਲ ਕੇ, ਨਾ ਕੋਈ ਲੋਕ ਦਾ ਸਾਥੀ ਹੈ ਨਾ ਕੋਈ ਪਰਲੋਕ ਦਾ ਬੇਲੀ ਹੈ, ਨਾ ਤਾਂ ਕੋਈ ਸਾਥੀ ਹੈ ਜੋ ਮੇਰੇ ਨਾਲ ਮਿਲ ਕੇ ਤਪ ਕਰੇ, ਨਾ ਕੋਈ ਬੇਲੀ ਪਰਮਾਤਮਾ ਨਾਲ ਮਿਲਾਉਣ ਵਾਲਾ। ਇਸ ਕਰਕੇ ਮਹਾਂਪੁਰਖੋ ਆਪ ਕਿਰਪਾ ਕਰਕੇ ਦੱਸੋ, ਇਹ ਸੰਸਾਰ ਰੂਪੀ ਖੂਹੀ ਵਿੱਚੋਂ ਨਿਕਲ ਕੇ ਆਪ ਨੇ ਪਰਮਾਤਮਾ ਦੇ ਕਿਸ ਤਰ੍ਹਾਂ ਦਰਸ਼ਨ ਕੀਤੇ ਨੇ। ਉੱਤਰ ਰੂਪ ਵਿੱਚ ਜੋ ਕੁਝ ਉਹ ਸੰਤ ਨੇ ਕਿਹਾ ਮਹਾਤਮਾ ਨੇ ਉਹਨੂੰ ਫਰੀਦ ਜੀ ਆਪਣੀ ਬਾਣੀ ਦੁਆਰਾ ਇਸ ਤਰ੍ਹਾਂ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋਹ ਬੇਲੀ। ਇਹ ਸ਼ੇਖ ਫਰੀਦ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਜਦੋਂ ਸਾਧ ਸੰਗਤ ਨਾਲ ਮਿਲਿਆ ਤਾਂ ਮੈਨੂੰ ਗੁਰਾਂ ਦੀ ਪ੍ਰਾਪਤੀ ਹੋਈ। ਗੁਰਾਂ ਨੇ ਫਿਰ ਸ਼ੁਭ ਗੁਣਾਂ ਦੀ ਬਖਸ਼ਿਸ਼ ਕੀਤੀ ਤਾਂ ਜਿੱਧਰ ਨਿਗਾਹ ਕਰਕੇ ਦੇਖਿਆ ਫਿਰ ਮੇਰਾ ਅੱਲਾ ਹੀ ਬੇਲੀ ਦਿਸਣ ਵਾਲਾ ਹੋ ਗਿਆ। ਫਰੀਦ ਜੀ ਨੇ ਇਸ ਪ੍ਰਕਾਰ ਕਿਹਾ। ਜਦੋਂ ਦਸਵੇਂ ਪਾਤਸ਼ਾਹ ਹਜ਼ੂਰ ਸਾਹਿਬ ਨੂੰ ਜਾ ਰਹੇ ਸੀ, ਹਿਸਾਰ ਤੋਂ ਅੱਗੇ ਜਾ ਕੇ ਡੱਲੇ ਹੁਣੀ ਸਭ ਛੱਡ ਕੇ ਦੌੜ ਗਏ ਸੀ। ਰਾਤ ਨੂੰ ਥੋੜ੍ਹੇ ਹੀ ਸਿੰਘ ਰਹਿ ਗਏ ਮਹਾਰਾਜ ਦੇ ਨਾਲ। ਇੱਕ ਫਕੀਰ ਮੁਸਲਮਾਨ ਪਰੇ ਬੈਠਾ ਕਹਿੰਦਾ ਅੱਲਾ ਅੱਲਾ, ਗੁਰੂ ਰਹਿ ਗਿਆ ਇਕੱਲਾ। ਮਹਾਰਾਜ ਨੇ ਉਹਦਾ ਜਵਾਬ ਦਿੱਤਾ। ਫਿਰ ਉਹ ਆਪਣੀ ਪੁਰਾਣੀ ਅੰਮ੍ਰਿਤ ਬਾਣੀ ਕਥਾ ਜਿਹੜੀ ਸੀ ਦਸਵੇਂ ਪਾਤਸ਼ਾਹ ਉਹ 'ਚ ਆਇਆ ਹੋਇਆ, ਕਹਿੰਦੇ ਅੱਲਾ ਹੀ ਅੱਲਾ, ਗੁਰੂ ਨਹੀਂ ਇਕੱਲਾ, ਗੁਰੂ ਦੇ ਨਾਲ ਅੱਲਾ। ਸੋ ਇਸ ਕਰਕੇ ਮੈਂ ਕਹਿੰਦੇ ਤਾਂ ਮੇਰਾ ਅੱਲੋ ਬੇਲੀ ਹੋ ਗਿਆ। ਵਾਟ ਉਹ ਹਮਾਰੀ ਖਰੀ ਉਡੀਣੀ, ਖੰਨੇ ਹੋ ਤਿੱਖੀ ਬਹੁਤ ਪੀਣੀ। ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਜਿਸ ਵਾਟ ਹੁੰਦਾ ਪਗਡੰਡੀ 'ਤੇ ਅਸੀਂ ਚੱਲਣਾ ਕੀਤਾ, ਉਹ ਸਾਡੀ ਪਰਲੋਕ ਵਾਟ ਖਰੀ ਹੁੰਦੀ, ਬਹੁਤ ਉਡੀਣੀ ਦੁੱਖਦਾਇਕ ਹੈ। ਖੰਨੇ ਹੁੰਦਾ ਖੰਡੇ ਨਾਲੋਂ ਤਿੱਖੀ ਅਤੇ ਬੜੀ ਪੀਣੀ, ਬਹੁਤ ਬਰੀਕ ਪਤਲੀ ਹੈ। ਖੰਡੇ ਧਾਰ ਗਲੀ ਅਤ ਭੀੜੀ ਹੈ, ਲੇਖਾ ਲੀਜਾ ਤਿਲ ਜਿਉਂ ਪੀੜੀ। ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ। ਸੇਖ ਫਰੀਦ ਜੀ ਕਥਨ ਕਰਦੇ, ਉਹ ਦੁੱਖਦਾਇਕ ਪਗਡੰਡੀ ਦੇ ਉੱਪਰ ਮੇਰਾ ਮਾਰਗ ਰਸਤਾ ਹੈ, ਉਹਦੇ 'ਤੇ ਚੱਲਣਾ ਹੈ, ਉਹ ਤੋਂ ਬਚਣ ਲਈ ਕੋਈ ਉਪਾਅ ਦੱਸੋ। ਵਾਟ ਹਮਾਰੀ ਖਰੀ ਉਡੀਣੀ, ਸਾਡੀ ਭਗਤੀ ਰੂਪ ਵਾਟ ਬਹੁਤ ਹੀ ਚੰਗੀ ਉਡੀਣੀ ਕਠਨ ਹੈ। ਖੰਨੇ ਹੋ ਤਿੱਖੀ ਬਹੁਤ ਪੀਣੀ, ਖੰਡੇ ਨਾਲੋਂ ਤਿੱਖੀ ਅਤੇ ਬਹੁਤ ਸੂਖਮ ਹੈ। ਉਸ ਭਗਤੀ ਨੂੰ ਵਾਟ ਉੱਪਰ ਮੇਰਾ ਮਾਰਗ 'ਤੇ ਚੱਲਣਾ ਹੈ, ਉਸ ਉੱਪਰ ਹੈ ਮਾਰਗ ਮੇਰਾ। ਜੇ ਤੈਨੂੰ ਤਰਨ ਦੀ ਇੱਛਾ ਤਾਂ ਇਹ ਸ਼ੇਖ ਫਰੀਦ ਤੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਭਗਤੀ ਰੂਪ ਰਸਤੇ ਨੂੰ ਯਾਦ ਕਰ, ਕਿਉਂ ਜੇ ਭਗਤੀ ਰੂਪ ਰਸਤੇ ਦੇ ਸੰਭਾਲਣ ਦਾ ਇਹ ਮਨੁੱਖਾ ਜਨਮੀ ਵੇਲਾ ਹੈ। ਭਗਤੀ ਮਾਰਗ ਤਾਂ ਇਉਂ ਹੈ, ਭਗਤਾਂ ਕੀ ਚਾਲ ਨਾਲੀ ਚਾਲਾਂ ਨਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਪਾਏ, ਸੂਹੀ ਲਲਿਤ। ਸੋ ਇੱਕ ਬੰਦੇ ਨੂੰ ਪਦਾਰਥਾਂ 'ਚ ਫਸਿਆ ਦੇਖ ਕੇ ਉਪਦੇਸ਼ ਕਰਦੇ ਹਨ। ਸੂਹੀ ਲਲਿਤ ਇਕੱਠਾ ਹੀ ਰਾਗ ਆਪਾਂ ਪਿੱਛੇ ਦੱਸ ਆਏ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਇਹ ਭਾਈ ਤੂੰ ਆਪਣੇ ਸਰੀਰ ਰੂਪ ਬੇੜੇ ਨੂੰ ਵਿਸ਼ਿਆਂ ਰੂਪੀ ਜਲ ਵੱਲੋਂ ਰੋਕ ਨਹੀਂ ਸਕਿਆ, ਪਰ ਇਹ ਜਵਾਨੀ ਅਵਸਥਾ ਹੀ ਤੇਰੇ ਬੰਧਨ ਭਾਵ ਰੋਕਣ ਦਾ ਵੇਲਾ ਸੀ। ਜਪ ਤਪ ਰੂਪੀ ਬੇੜੇ ਨੂੰ ਬੰਨ ਨਾ ਸਕਿਆ, ਪਰ ਇਹ ਮਨੁੱਖਾ ਜਨਮ ਇਸ ਬੇੜੇ ਨੂੰ ਬੰਨਣ ਦੀ ਘੜੀ ਸੀ। ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜਿਸ ਵੇਲੇ ਸਰੀਰ ਰੂਪੀ ਸਰੋਵਰ ਬਿਰਧ ਅਵਸਥਾ ਰੂਪੀ ਪਾਣੀ ਨਾਲ ਭਰ ਗਿਆ ਤੇ ਉਛਲੈ, ਦੁੱਖ ਪ੍ਰਾਪਤ ਹੋਏ, ਉਸ ਵੇਲੇ ਤਰਨਾ ਬੜਾ ਔਖਾ ਹੋ ਜਾਏਗਾ। ਜਿਸ ਵੇਲੇ ਸਰੀਰ ਰੂਪੀ ਸਰੋਵਰ ਸਵਾਸਾਂ ਰੂਪੀ ਪਾਣੀ ਨਾਲ ਭਰ ਗਿਆ, ਸਵਾਸ ਪੂਰੇ ਹੋ ਗਏ, ਜਮਕਾਲ ਨੂੰ ਉਛਾਲੇਗਾ, ਉਸ ਵੇਲੇ ਤਰਨਾ ਕਠਿਨ ਹੋ ਜਾਣਾ, ਕਿਉਂਕਿ ਬਿਰਧ ਅਵਸਥਾ ਵਿੱਚ ਕੁਝ ਨਹੀਂ ਹੋ ਸਕਦਾ। ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ ਰਹਾਓ। ਕਹਿੰਦੇ ਪਹਿਲੇ ਦ੍ਰਿਸ਼ਟਾਂਤ ਨੇ ਕਸੁੰਬੜੈ, ਅਗਨੀ ਨੂੰ ਹੱਥ ਨਾ ਲਾ, ਢੋਲਾ ਹੈ ਪਿਆਰਿਆ, ਜੇ ਤੂੰ ਹੱਥ ਲਾਏਗਾ ਤਾਂ ਹੱਥ ਸੜ ਜੂ। ਇਸ ਤਰ੍ਹਾਂ ਹੈ ਭਾਈ, ਤ੍ਰਿਸ਼ਨਾ ਰੂਪੀ ਅਗਨੀ ਨੂੰ ਮਨ ਰੂਪੀ ਹੱਥ ਨਾ ਲਾ, ਜੇ ਲੱਗ ਗਿਆ ਤਾਂ ਸੜ ਜਾਏਗਾ, ਮਨ ਰੂਪੀ ਹੱਥ ਸੜ ਜਾਣਾ, ਦਾਗੀ ਹੋ ਜਾਏਗਾ। ਇਹ ਪਿਆਰੇ ਕਸੁੰਬੇ ਰੰਗ ਨੂੰ ਗਿੱਲਾ ਹੱਥ ਨਾ ਲਾ, ਕਿਉਂਕਿ ਕਸੁੰਬਾ ਰੰਗ ਕੱਚਾ ਹੁੰਦਾ, ਇਹਦੇ ਨਾਸ ਹੁੰਦਿਆਂ ਦੇਰ ਨਹੀਂ ਲੱਗਦੀ, ਇਹ ਧਿਆਨ ਕਰ ਲੈ ਇਹਨਾਂ ਬਚਨਾਂ ਦਾ। ਜੇ ਕਸੁੰਬੇ ਰੰਗ ਤੇ ਜਲ ਦੀ ਬੂੰਦ ਪੈ ਗਈ ਤਾਂ ਢੋਲਾ ਪਾ ਪਿਆਰੇ ਉਹ ਜਾਸੀ ਨਿਵਿਰਤ ਹੋ ਜਾਣਾ ਝੱਟ ਹੀ। ਕੱਚਾ ਰੰਗ ਕਸੁੰਬ ਦਾ ਪਾਣੀ ਧੋਤਾ ਥਿਰ ਨਾ ਰਹੋਈ। ਇਸੇ ਤਰ੍ਹਾਂ ਕਸੁੰਬੇ ਰੰਗ ਵਾਂਗ ਜੋ ਪਦਾਰਥ ਹੈ ਇਹਨਾਂ ਨੂੰ ਮਨ ਰੂਪੀ ਹੱਥ ਨਾ ਲਾ। ਜਿਸ ਵੇਲੇ ਪੁੰਨਾਂ ਦੇ ਨਾਸ ਹੋਣ ਰੂਪੀ ਜਲ ਦੀ ਬੂੰਦ ਪਈ ਤਾਂ ਪਿਆਰਿਆ ਇਹ ਸਾਰੇ ਪਦਾਰਥ ਨਾਸ ਹੋ ਜਾਣੇ ਹੈ। ਕਸੁੰਬੇ ਨੂੰ ਹੱਥ ਲਾ ਕੇ ਜੇ ਪਹਿਲੀਆਂ ਡੋਡੀਆਂ ਨਾ ਤੋੜੇ ਤਾਂ ਉਹ ਕਸੁੰਬਾ ਫੁੱਲ ਸੜ ਜਾਂਦਾ ਹੈ। ਇਸੇ ਤਰ੍ਹਾਂ ਬੁੱਧੀ ਰੂਪ ਧਰਤੀ ਵਿੱਚ ਜੋ ਸ਼ੁਭ ਗੁਣਾਂ ਰੂਪੀ ਕਸੁੰਬੇ ਦੇ ਫੁੱਲ ਨੇ ਉਹਨਾਂ ਦੀਆਂ ਕਾਮ ਆਦਿਕ ਰੂਪ ਡੋਡੀਆਂ ਮਨ ਰੂਪੀ ਹੱਥ ਲਗਾ ਕੇ ਨਾ ਤੋੜੇਗਾ ਤਾਂ ਸ਼ੁਭ ਗੁਣ ਸਾਰੇ ਖਤਮ ਹੋ ਜਾਣਗੇ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਇੱਕ ਆਪੀ ਨੈ ਪਾਤ ਲੀ ਸਹਿ ਕੇਰੇ ਬੋਲਾ। ਇੱਕ ਇਹਨਾਂ ਨੇ ਸਹਿ ਹੁੰਦਾ ਅਕਾਲ ਪੁਰਖ ਦੇ ਬੋਲਾਂ ਨੂੰ ਬੋਲ ਕੇ ਭਾਵ ਭਜਨ ਸਿਮਰ ਕਰਕੇ ਆਪਣੀ ਬਿਰਤੀ ਸੰਸਾਰ ਵੱਲੋਂ ਪਾਤ ਲੀ। ਇਸ ਤਰ੍ਹਾਂ ਉਹਨਾਂ ਨੇ ਜਿਹੜਾ ਨਾ ਇੱਜ਼ਤ ਪ੍ਰਾਪਤ ਕੀਤੀ ਹੈ, ਫਿਰ ਪਤ ਨੂੰ ਲੈਣਾ ਕੀਤਾ ਜਾਂ ਕਹਿ ਦੋ ਪਤਲੀ ਸੰਸਾਰ ਵੱਲੋਂ ਪਤਲੀ ਕਰ ਲਈ। ਇੱਕ ਗੁਰਮੁਖ ਪੁਰਸ਼ਾਂ ਨੇ ਸੋ ਕੇਰੇ ਹੁੰਦਾ ਗੁਰਾਂ ਅਤੇ ਵੇਦਾਂ ਉਚਾਰਨ ਕੀਤੇ ਬਚਨ ਜੇ ਸਹਿ ਸਹਾਰ ਕੇ ਆਪੀ ਨੇ ਆਪਣੀ ਪਤ ਇੱਜ਼ਤ ਲਈ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਕੋਈ ਉੱਤਮ ਅਧਿਕਾਰੀ ਜਾਂ ਨਹੀਂ ਸਹਾਰ ਸਕਦਾ। ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲਏ ਉਸਾਸ, ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਜਿਸ ਮਨੁੱਖਾ ਦੇਹ ਅਤੇ ਜੋਬਨ ਦਾ ਤੂੰ ਮਾਣ ਕਰਦਾ ਇਹ ਤੈਨੂੰ ਫੇਰ ਪ੍ਰਾਪਤ ਨਹੀਂ ਹੋਵੇਗਾ। ਜਿਵੇਂ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ। ਜੋ ਦੁੱਧ ਇੱਕ ਵਾਰ ਥਣਾਂ ਵਿੱਚੋਂ ਨਿਕਲ ਆਇਆ ਉਹ ਦੁੱਧ ਮੁੜ ਕੇ ਛਿੱਦਰਾਂ ਛੇਕਾਂ ਦੇ ਰਾਹੀਂ ਮੁੜ ਕੇ ਵਾਪਸ ਨਹੀਂ ਪਾਇਆ ਜਾਂਦਾ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਦਾ ਮੇਲ ਮੁੜ ਕੇ ਨਹੀਂ ਹੋਣਾ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾਂ ਥਣੀ ਨਾ ਆਵਏ। ਜਿਮ ਜਲ ਬਹਿ ਮਿਲੇ ਤ੍ਰਿਣ ਬ੍ਰਿੰਦਾ ਵਿਛੜੇ ਮੇਲ ਨਾ ਬਹੁਰ ਬਨੰਦਾ। ਨਿਕਸੈ ਦੁਗਧ ਨਾ ਅਸਥਨ ਆਵੈ ਝਰੈ ਪੱਤਰ ਕੋ ਸਾਖ ਲਗਾਵੈ। ਕਹਿ ਫਰੀਦ ਸਹੇਲੀ ਹੋ ਸਹੋ ਅਲਾਏ ਸੀ। ਫਰੀਦ ਜੀ ਫਰਮਾਉਂਦੇ ਸਖੀ ਹੋ ਸਹੁ ਪਰਮਾਤਮਾ ਧਰਮਰਾਜ ਨੂੰ ਹੁਕਮ ਦੇ ਕੇ ਜਿਸ ਵੇਲੇ ਤੁਹਾਨੂੰ ਅਲਾਏ ਸੀ ਸੱਦੇਗਾ ਨਾ ਤੁਹਾਨੂੰ। ਹੰਸ ਚੱਲ ਸੀ ਡੁੰਮਣ ਇਹ ਤਨ ਢੇਰੀ ਥੀਸੀ। ਕਹਿੰਦੇ ਇਸ ਪ੍ਰਕਾਰ ਉਸ ਵੇਲੇ ਹੰਸ ਜੀਵ ਜਿਹੜਾ ਨਾ ਆਤਮਾ ਇਹ ਬਹੁਤ ਜ਼ਿਆਦਾ ਡੁੰਮਣਾ ਦੁਖੀ ਹੋਇਆ ਪਰਲੋਕ ਰਸਤੇ ਚੱਲੇਗਾ ਤੇ ਪਿੱਛੋਂ ਇਹ ਸਰੀਰ ਸਵਾਹ ਦੀ ਢੇਰੀ ਥੀਸੀ ਤੋਂ ਪਾਪ ਹੋ ਜਾਵੇਗੀ। ਝਾਟੀ ਦੋ ਮਿੰਟਾਂ ਬਾਅਦ ਕਹਿੰਦੀ ਲਓ ਜੀ ਸਵਾਹ ਲੈ ਜਾਓ ਆਪਣੀ। ਹੁਣ ਜਦੇ ਹੀ ਸਵਾਹ ਹੋ ਜਾਂਦਾ ਹੈ। ਇਸ ਕਰਕੇ ਇੱਥੇ ਬਰਾਗ ਦੇ ਉਪਦੇਸ਼ ਦੇ ਸੰਯੁਕਤ ਸੂਹੀ ਰਾਗ ਦੀ ਸਮਾਪਤੀ ਕੀਤੀ ਹੈ। ਸੂਹੀ ਰਾਗ ਜੇ ਪੰਜ ਸ਼ਬਦ ਕਬੀਰ ਜੀ ਦੇ ਆ ਗਏ, ਤਿੰਨ ਸ਼ਬਦ ਭਗਤ ਰਵਿਦਾਸ ਜੀ ਦੇ, ਦੋ ਸ਼ਬਦ ਸ਼ੇਖ ਫਰੀਦ ਜੀ ਨੇ, ਕੁੱਲ 10 ਸ਼ਬਦ ਭਗਤ ਬਾਣੀ ਦੇ ਬਖਸ਼ਿਸ਼ ਕੀਤੇ ਹਨ ਮਹਾਰਾਜ ਜੀ ਨੇ।